ਸ਼ਕਤ ਗਾ ਨਾਨਕ ਤੇ ਮੁਖਜਲੇ ਕਿਤੇ ਛੁੱਟੇ ਨਾ
ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਠਾਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਠਾਡ ਪਾਈ ਕਰਤਾਰੇ ਛੋਟ ਗਿਆ ਪਰਵਾਰ ਗੁਰਪੂਰ ਹੈ ਰੱਖੀ ਸਰਣ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਇਆ ਰਖਵਾਲਾ ਸਾਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੋਆ ਸਦਾ ਸੁਖੱਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਤ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੋਈ ਸਮੁੱਚੀ ਸਾਧ ਸੰਗਤ ਜੀ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਪਾਵਨ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਹੈ ਉਹ ਸੋਰਠ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 622 ਤੇ 23 ਅੰਗ ਤੇ ਸੁਭਾਏਮਾਨ ਹੈ। ਅੱਜ ਜਿੱਥੇ ਅਸੀਂ ਇਸ ਮੁੱਖ ਵਾਕ ਦੀ ਕਥਾ ਵਿਚਾਰ ਨੂੰ ਸਰਵਣ ਕਰਨਾ ਹੈ ਉੱਥੇ ਨਾਲ ਹੀ ਅੱਜ ਉਸ ਮਹਾਨ ਆਤਮਾ ਭਗਤ ਕਬੀਰ ਜੀ, ਜਿਨ੍ਹਾਂ ਦੇ ਬਾਰੇ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਵਚਨ ਨੇ ਕਿ ਬੁਨਣਾ ਚਾਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਜਿਨ੍ਹਾਂ ਦੇ ਬਾਰੇ ਭਗਤ ਰਵਿਦਾਸ ਜੀ ਨੇ ਕਿਹਾ ਹੈ ਕਿ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ। ਉਸ ਮਹਾਨ ਆਤਮਾ ਭਗਤ ਕਬੀਰ ਜੀ ਦਾ ਅੱਜ ਜਨਮ ਦਿਹਾੜਾ ਹੈ ਤੋ ਸਮੁੱਚੀ ਸਾਧ ਸੰਗਤ ਨੂੰ ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਆਗਮਨ ਦਿਵਸ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹੈ ਜੀ। ਅੱਜ ਭਗਤ ਕਬੀਰ ਜੀ ਬਨਾਰਸ ਸ਼ਹਿਰ ਦੇ ਅੰਦਰ ਵਿਦਵਾਨਾਂ ਦੇ ਕਥਨ ਦੇ ਅਨੁਸਾਰ 1398 ਈਸਵੀ ਨੂੰ ਉਹਨਾਂ ਦਾ ਪ੍ਰਕਾਸ਼ ਹੋਇਆ। ਉਹ ਆਪਣੀ ਪਾਵਨ ਬਾਣੀ ਦੇ ਵਿੱਚ ਆਪਣੇ ਜਨਮ ਬਾਰੇ ਜੋ ਵਿਚਾਰ ਦਿੰਦੇ ਨੇ ਉਹ ਇਕੱਲਾ ਵਿਚਾਰ ਉਹਨਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਸਾਡੇ ਜੀਵਾਂ ਦੇ ਭਲੇ ਵਾਸਤੇ ਪਰਉਪਕਾਰ ਵਾਸਤੇ ਵੀ ਉਹ ਬਚਨ ਨੇ। ਧਿਆਨ ਕਰਨਾ, ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦੇ ਮਹਾਂਵਾਕ ਨੇ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ। ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਘਰ ਮੈਂ ਪਹਿਲਾਂ ਅਨੇਕਾਂ ਵਸਾ ਚੁੱਕਾ ਹਾਂ, ਜਿਸ ਤਰ੍ਹਾਂ ਦਾ ਘਰ ਹੁਣ ਮੈਂ ਵਸਾਇਆ ਭਾਵ ਇਸ ਤੋਂ ਪਹਿਲਾਂ ਦੇ ਵੀ ਅਨੇਕਾਂ ਜਨਮ ਹੋ ਚੁੱਕੇ ਨੇ। ਭਗਤ ਕਬੀਰ ਜੀ ਨੇ ਆਰੰਭਤਾ ਇੱਥੋਂ ਕੀਤੀ ਹੈ ਕਿ ਅਸਥਾਵਰ ਜੰਗਮ ਕੀਟ ਪਤੰਗਾ। ਅਸਥਾਵਰ ਕਹਿੰਦੇ ਨੇ ਜਿਹੜੇ ਇੱਕ ਜਗ੍ਹਾ ਤੇ ਟਿਕੇ ਹੋਏ ਨੇ, ਜਿਵੇਂ ਪਰਬਤ ਹੈ, ਜਿਵੇਂ ਰੁੱਖ ਨੇ, ਇਹ ਹਿੱਲਦੇ ਨਹੀਂ, ਇਹ ਮੂਵਮੈਂਟ ਨਹੀਂ ਕਰਦੇ। ਭਗਤ ਕਬੀਰ ਜੀ ਕਹਿੰਦੇ ਨੇ ਅਸੀਂ ਇਹਨਾਂ ਜੂਨਾਂ ਦੇ ਵਿੱਚੋਂ ਲੰਘ ਕੇ ਆਏ ਹਾਂ। ਸਤ ਸੰਗਤ ਜੀ, ਅੱਜ ਸਾਇੰਟਿਸਟ ਲੋਕ, ਵਿਗਿਆਨਕ ਲੋਕ ਜਦੋਂ ਅਸੀਂ ਪੜ੍ਹਦੇ ਹਾਂ ਸਕੂਲਾਂ ਕਾਲਜਾਂ ਦੇ ਵਿੱਚ ਤੇ ਡਾਰਵਨ ਦਾ ਸਿਧਾਂਤ ਪੜ੍ਹਾਇਆ ਜਾਂਦਾ ਹੈ। ਡਾਰਵਨ ਇੱਕ ਵਿਗਿਆਨਕ ਦਾ ਨਾਮ ਹੈ ਜਿਸਨੇ ਇਸ ਗੱਲ ਤੇ ਖੋਜ ਕੀਤੀ ਕਿ ਮਨੁੱਖ ਦਾ ਜਿਹੜਾ ਪਿਛੋਕੜ ਹੈ ਇਹ ਬਾਂਦਰ ਹੈ। ਬਾਂਦਰ ਤੋਂ ਵਿਕਾਸ ਕਰਦਿਆਂ ਕਰਦਿਆਂ ਮਨੁੱਖ ਬਣਿਆ। ਪਰ ਭਗਤ ਕਬੀਰ ਜੀ ਵਰਗੀ ਮਹਾਨ ਆਤਮਾ ਅੱਜ ਸਾਨੂੰ ਸਮਝਾ ਰਹੀ ਹੈ ਕਿ ਮਨੁੱਖ ਦਾ ਅਤੀਤ, ਮਨੁੱਖ ਦਾ ਪਿਛੋਕੜ ਨਿਰਾ ਬਾਂਦਰ ਨਹੀਂ ਹੈ। ਉਹ ਕਿੱਥੋਂ ਕਿੱਥੋਂ ਲੰਘ ਕੇ ਆਇਆ ਹੈ? ਭਗਤ ਜੀ ਸਾਨੂੰ ਸਮਝਾਉਂਦੇ ਨੇ ਕਿ ਕਈ ਜਨਮ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬਾਨ ਦੇ ਵਚਨ ਨੇ ਕਿ ਕਈ ਜਨਮ ਸੈਲ ਗਿਰ ਕਰਿਆ, ਐ ਮਨੁੱਖ ਤੂੰ ਕਈ ਜਨਮ ਪੱਥਰ ਬਣਿਆ, ਇਸ ਤੋਂ ਬਾਅਦ ਵਿਕਾਸ ਕੀਤਾ, ਕਈ ਜਨਮ ਸ਼ਾਖ ਕਰ ਉਪਾਇਆ, ਇੱਕ ਜਨਮ ਨਹੀਂ ਤੂੰ ਕਈ ਜਨਮ ਐ ਪੌਦੇ ਬਣਿਆ, ਬ੍ਰਿਸ਼ ਬਣਿਆ, ਬੂਟੇ ਬਣਿਆ। ਦੇਖੋ ਜਿਹੜੀ ਗੱਲ ਅੱਜ ਸਾਇੰਟਿਸਟ ਲੋਕ, ਵਿਗਿਆਨਕ ਲੋਕ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਪਹਿਲਾਂ ਦੱਸ ਦਿੱਤੀ। ਅੱਜ ਸਮਝਾਇਆ ਜਾ ਰਿਹਾ ਹੈ ਸਰ ਜਗਦੀਸ਼ ਚੰਦਰ ਬੋਸ ਬੰਗਾਲ ਦਾ ਵਿਗਿਆਨਕ ਹੈ, ਇਸਨੇ ਸਿੱਧ ਕੀਤਾ ਸੀ ਕਿ ਜਿਹੜੀ ਇਹ ਬਨਸਪਤੀ ਅਸੀਂ ਵੇਖਦੇ ਹਾਂ, ਬੂਟੇ ਵੇਖਦੇ ਹਾਂ, ਬ੍ਰਿਸ਼ ਵੇਖਦੇ ਹਾਂ, ਇਹਨਾਂ ਵਿੱਚ ਜਾਨ ਹੁੰਦੀ ਹੈ, ਇਹਨਾਂ ਵਿੱਚ ਔਰਤਾਂ ਵੀ ਹੁੰਦੀਆਂ ਨੇ, ਇਹਨਾਂ ਵਿੱਚ ਮਰਦ ਵੀ ਹੁੰਦੇ ਨੇ, ਇਹਨਾਂ 'ਤੇ ਗਰਮੀ ਦਾ ਵੀ ਅਸਰ ਪੈਂਦਾ ਹੈ, ਇਹਦੇ 'ਤੇ ਸਰਦੀ ਦਾ ਵੀ ਅਸਰ ਪੈਂਦਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਤੇ ਸਾਡੀ ਪਹਿਲਾਂ ਅਗਵਾਈ ਕਰ ਰਹੇ ਨੇ, ਪਾਵਨ ਸ਼ਬਦ ਹੈ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਭਗਤ ਕਬੀਰ ਜੀ ਨੇ ਉਹਨਾਂ ਦਾ ਖੁਲਾਸਾ ਕੀਤਾ, ਕਹਿੰਦੇ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਭਿਖਾਰੀ, ਕਦੀ ਮੈਂ ਜੋਗੀ ਬਣਿਆ, ਕਦੀ ਜਤੀ ਬਣਿਆ, ਕਦੀ ਛਤਰਪਤੀ ਰਾਜਾ ਬਣਿਆ ਤੇ ਕਦੀ ਭਿਖਾਰੀ ਦਰ ਦਰ ਤੇ ਮੰਗਣ ਵਾਲਾ ਵੀ ਬਣਿਆ। ਇਹਨਾਂ ਤਮਾਮ ਜੋਨਾਂ ਤੋਂ ਲੰਘ ਕੇ ਜਿਹਦੇ ਬਾਰੇ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇਹ ਤਮਾਮ ਜੋਨਾਂ ਤੋਂ ਲੰਘ ਕੇ ਇਹ ਮਨੁੱਖਾ ਜਨਮ ਮਿਲਿਆ ਹੈ। ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ ਜਿਉਂ ਬਨ ਫਲ ਪਾ ਕੇ ਭੋਏ ਗਿਰੇ ਬੌਰ ਨਾ ਲਾਗੈ ਡਾਰ। ਇਹ ਮਨੁੱਖਾ ਜਨਮ ਬੜਾ ਬੇਸ਼ਕੀਮਤੀ ਹੈ, ਇਹਨੂੰ ਅਜਾਈ ਨਾ ਗਵਾਓ, ਸੰਗਤ ਵਿੱਚ ਆਓ, ਗੁਰੂ ਕੀ ਸੰਗਤ ਕਰੋ। ਮਨੁੱਖਾ ਜਨਮ ਨੂੰ ਸਫਲ ਕਰਨ ਦਾ ਸਾਧਨ ਕੀ ਹੈ? ਮੇਰੇ ਪਾਤਸ਼ਾਹ ਨੇ ਦੱਸਿਆ ਕਿ ਗੁਰੂ ਤੋਂ ਗਿਆਨ ਲਵੋ, ਗੁਰੂ ਧਾਰਨ ਕਰੋ। ਹੁਣ ਗੁਰੂ ਕਿਸ ਨੂੰ ਧਾਰਨ ਕਰਨਾ ਹੈ? ਜਿਨ੍ਹਾਂ ਦਾ ਅੱਜ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਭਗਤ ਕਬੀਰ ਜੀ, ਉਹ ਕਹਿੰਦੇ ਨੇ ਕਿ ਗੁਰੂ ਉਸ ਨੂੰ ਧਾਰਨ ਕਰੋ ਜਿਹੜਾ ਵਾਰ ਵਾਰ ਧਾਰਨ ਨਾ ਕਰਨਾ ਪਵੇ। ਉਹਨਾਂ ਦਾ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਅਗਵਾਈ ਕਰ ਰਿਹਾ ਹੈ ਕਿ ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਸੋ ਧਿਆਨ ਧਰੋ ਜੇ ਬੌਰ ਨਾ ਧਰਨਾ, ਸੋ ਪਦ ਰਵੋ ਜੇ ਬੌਰ ਨਾ ਰਵਣਾ, ਐਸੇ ਮਰੋ ਜੇ ਬੌਰ ਨਾ ਮਰਨਾ। ਗੁਰੂ ਉਹ ਧਾਰਨ ਕਰੋ ਜਿਹੜਾ ਵਾਰ ਵਾਰ ਧਾਰਨ ਨਾ ਕਰਨਾ ਪਵੇ। ਅਜਿਹਾ ਗੁਰੂ ਕੌਣ ਹੈ ਜਿਹੜਾ ਵਾਰ ਵਾਰ ਨਾ ਧਾਰਨ ਕਰਨਾ ਪਵੇ? ਸਾਧ ਸੰਗਤ ਜੀ, ਜੇ ਆਪਾਂ ਸਰੀਰ ਨੂੰ ਗੁਰੂ ਮੰਨਦੇ ਹਾਂ, ਸਰੀਰ ਅੱਜ ਹੈ ਕੱਲ੍ਹ ਨਹੀਂ ਹੋਵੇਗਾ, ਸਰੀਰ ਸਦੀਵੀ ਨਹੀਂ ਹੈ। ਕਿਸੇ ਨੇ 60 ਸਾਲ ਜੀ ਲਿਆ, ਕਿਸੇ ਨੇ 100 ਸਾਲ ਜੀ ਲਿਆ, ਆਖਰ ਨੂੰ ਤਾਂ ਇਹ ਸਰੀਰ ਨੇ ਮਿੱਟੀ ਹੋ ਜਾਣਾ ਨਾ। ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਇਹ ਜਿਹੜਾ ਸਰੀਰ ਹੈ ਨਾ, ਇਹਨੇ ਮਿੱਟੀ ਹੋ ਜਾਣਾ, ਖੇ ਹੋ ਜਾਣਾ। ਇਸ ਕਰਕੇ ਗੁਰੂ ਸਾਹਿਬਾਨ ਨੇ ਭਗਤਾਂ ਨੇ ਸਾਨੂੰ ਕਿਹਦੇ ਨਾਲ ਜੋੜਿਆ ਹੈ? ਬਾਣੀ ਦੇ ਨਾਲ, ਸ਼ਬਦ ਗੁਰੂ ਦੇ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਬਾਣੀ ਕੀ ਹੈ? ਜੁਗੋ ਜੁਗ ਅਟਲ, ਸਦੀਵੀ ਹੈ, ਸਰਵਕਾਲੀ ਹੈ, ਹਮੇਸ਼ਾ ਲਈ ਹੈ, ਜਾਗਤ ਜੋਤ ਹੈ। ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਵੇਕੋ। ਮੈਂ ਉਸ ਨੂੰ ਗੁਰੂ ਧਾਰਨ ਕੀਤਾ ਜਿਹਨੂੰ ਵਿਵੇਕ ਕਹਿੰਦੇ ਨੇ, ਜਿਹਨੂੰ ਗਿਆਨ ਕਹਿੰਦੇ ਨੇ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਇਹ ਗਿਆਨ ਗੁਰੂ ਹੈ। ਸਾਰੇ ਹੀ ਗੁਰੂ ਸਾਹਿਬਾਨ ਸਾਨੂੰ ਬਾਣੀ ਦੇ ਨਾਲ ਜੋੜ ਕੇ ਗਏ। ਗੁਰੂ ਨਾਨਕ ਸਾਹਿਬ ਜੀ ਦੇ ਵੀ ਬਚਨ ਨੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਪਾਤਸ਼ਾਹ, ਉਹ ਵੀ ਕਹਿੰਦੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ। ਇਹ ਬਾਣੀ ਨਿਰੰਕਾਰ ਦਾ ਰੂਪ ਹੈ, ਬਾਣੀ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ। ਤੇ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ, ਉਹ ਕਹਿੰਦੇ ਨੇ ਲੋਕਾਂ ਨੇ ਸਮਝਿਆ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੀਤ ਲਿਖੇ ਨੇ, ਪਰ ਨਹੀਂ, ਸੰਸਾਰ ਦੇ ਲੋਕੋ ਕੀ ਲਿਖਿਆ ਹੈ? ਉਹਨਾਂ ਦੇ ਪਾਵਨ ਬਚਨ ਨੇ ਕਿ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹਦੇ ਵਿੱਚ ਬ੍ਰਹਮ ਦੀਆਂ ਵਿਚਾਰਾਂ ਨੇ, ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ। ਜਿਹੜਾ ਵੀ ਸੁਣੇਗਾ, ਜਿਹੜਾ ਵੀ ਪੜ੍ਹੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਦਾ ਉਧਾਰ ਹੋ ਜਾਵੇਗਾ। ਸ਼ਬਦ ਹੈ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਕੋਈ ਗਾਵੈ सुनै हर नामा चित लाए, कह कबीर संसा नहीं अंत परमगत पाए। इहदे विच कोई शक नहीं है कि वह परमगति नूं प्राप्त होवेगा। तो भगत कबीर जी ने सानू जो सिखियावां दित्तियां है उन्हां सिखियावां दे विच ਉਹ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਵੀ ਆਪਣੇ ਸਤਿਗੁਰ ਨੂੰ ਮਿਲਣ ਵਾਸਤੇ ਆਈਏ ਤਾਂ ਇੱਕ ਚੀਜ਼ ਨਾਲ ਲੈ ਕੇ ਨਾ ਆਈਏ। ਸਲੋਕ ਹੈ ਭਗਤ ਕਬੀਰ ਜੀ ਦਾ, ਕਬੀਰ ਸਾਧੂ ਕੋ ਮਿਲਣੇ ਜਾਈਐ ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ। ਜਦੋਂ ਵੀ ਆਪਣੇ ਸਤਿਗੁਰ ਨੂੰ ਮਿਲਣ ਵਾਸਤੇ ਜਾਓ ਤੇ ਨਾਲ ਕਿਸੇ ਨੂੰ ਨਹੀਂ ਖੜਨਾ। ਹੁਣ ਸਾਧ ਸੰਗਤ ਜੀ, ਆਪਾਂ ਤੇ ਕਹਿੰਦੇ ਆ ਕਿ ਸੰਗਤ ਵਿੱਚ ਜਿਹੜਾ ਆਵੇਗਾ ਵੱਧ ਤੋਂ ਵੱਧ ਉਹਦਾ ਭਲਾ, ਪਰ ਇੱਥੇ ਭਗਤ ਜੀ ਕੀ ਸਮਝਾ ਰਹੇ ਨੇ? ਇੱਥੇ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਉਹਨਾਂ ਦੇ ਪਹਿਲੇ ਸਲੋਕ ਪੜ੍ਹ ਕੇ ਵੇਖੋ ਕਿ ਜਦੋਂ ਵੀ ਗੁਰੂ ਨੂੰ ਮਿਲਣ ਵਾਸਤੇ ਜਾਈਏ ਤੇ ਹੰਕਾਰ ਨਾਲ ਨਹੀਂ ਖੜਨਾ। ਜਿਹੜੇ ਜੀਵ ਆਪਣੇ ਨਾਲ ਹੰਕਾਰ ਲੈ ਕੇ ਜਾਂਦੇ ਨੇ ਉਹ ਕੁਝ ਪ੍ਰਾਪਤ ਨਹੀਂ ਕਰ ਸਕਦੇ ਕਿ ਮੇਰੇ ਕੋਲ ਜ਼ਮੀਨਾਂ ਨੇ, ਮੇਰੇ ਕੋਲ ਜਾਇਦਾਦਾਂ ਨੇ, ਮੇਰੇ ਕੋਲ ਕੋਠੀਆਂ ਨੇ। ਗੁਰੂ ਅਰਜਨ ਸਾਹਿਬ ਜੀ ਨੇ ਇਹਦੇ ਸੰਬੰਧੀ ਬੜਾ ਵਿਸਥਾਰ ਦੇ ਵਿੱਚ ਚਾਨਣਾ ਪਾਇਆ ਸੁਖਮਨੀ ਸਾਹਿਬ ਬਾਣੀ ਦੇ ਅੰਦਰ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਹੰਕਾਰ ਹੈ ਨਾ ਉਹ ਪ੍ਰਾਪਤੀ ਕੁਛ ਨਹੀਂ ਕਰ ਸਕਦੇ। ਪਾਵਨ ਬਚਨ ਨੇ ਕਿ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕਉ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ ਭਰਮਾਵੈ। ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ। ਜਿਹਨੂੰ ਇਹ ਹੰਕਾਰ ਹੈ ਮੇਰੇ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ, ਗੁਰੂ ਸਾਹਿਬ ਕਹਿੰਦੇ ਉਹ ਮੂਰਖ ਪ੍ਰਾਣੀ ਹੈ, ਅਗਿਆਨੀ ਹੈ। ਤੇ ਅੰਤ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ। ਜਿਹਦੇ ਹਿਰਦੇ ਵਿੱਚ ਗਰੀਬੀ ਹੈ, ਨਿਮਰਤਾ ਹੈ, ਉਹ ਇੱਥੇ ਤੇ ਮੁਕਤ ਹੈ ਹੀ, ਪਰਮੇਸ਼ਰ ਦੇ ਦਰਬਾਰ ਵਿੱਚ ਵੀ ਸੁੱਖ ਪਾਉਂਦਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆ, ਨਾਨਕ ਗਰਭ ਗਲੇ। ਉਹ ਗਰਭ ਦੇ ਵਿੱਚ ਹੰਕਾਰ ਦੇ ਵਿੱਚ ਹੀ ਸੜ ਗਏ। ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਜੇ ਪਰਮੇਸ਼ਰ ਨੂੰ ਮਿਲਣਾ ਹੈ ਤੇ ਫਿਰ ਨਿਮਰਤਾ ਧਾਰਨ ਕਰੋ। ਕਬੀਰ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣੀ ਨਾ ਜਾਏ ਕਹੋ ਕਬੀਰ ਗੁਰ ਭਲੀ ਬਜਾਈ, ਚੀਟੀ ਹੋਏ ਕੈ ਖਾਏ। ਨਿਮਰਤਾ ਦੇ ਨਾਲ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਉਹਨਾਂ ਨੇ ਹੋਰ ਸਿੱਖਿਆਵਾਂ ਜੋ ਦਿੱਤੀਆਂ ਹੈ ਕਿ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਜਿਉਂਦਿਆਂ ਜੀ। ਮਰਨ ਤੋਂ ਬਾਅਦ ਲੋਕ ਮਾਤਾ ਪਿਤਾ ਦੇ ਵਾਸਤੇ ਸ਼ਰਾਧ ਕਰਦੇ ਨੇ, ਭਗਤ ਕਬੀਰ ਜੀ ਕਹਿੰਦੇ ਨਹੀਂ, ਜੇ ਜਿਉਂਦਿਆਂ ਜੀ ਮਾਤਾ ਪਿਤਾ ਨੂੰ ਭੋਜਨ ਚਾਹੀਦਾ ਹੈ, ਵਸਤਰ ਚਾਹੀਦੇ ਨੇ, ਉਹਨਾਂ ਦੀਆਂ ਇਹ ਲੋੜਾਂ ਪੂਰੀਆਂ ਕਰਨੀਆਂ ਇੱਕ ਲਾਇਕ ਬੇਟੇ ਦਾ ਸਪੁੱਤਰ ਦਾ ਫਰਜ਼ ਬਣਦਾ ਹੈ। ਪਰ ਜੇਕਰ ਜਿਉਂਦਿਆਂ ਜੀ ਮਾਤਾ ਪਿਤਾ ਦੀ ਬਾਤ ਨਹੀਂ ਪੁੱਛੀ, ਮਰਨ ਤੋਂ ਬਾਅਦ ਸ਼ਰਾਧ ਕਰਾਉਂਦੇ ਪਏ ਨੇ, ਭਗਤ ਕਬੀਰ ਜੀ ਕਹਿੰਦੇ ਇਸ ਕਰਮ ਦਾ ਕੋਈ ਫਾਇਦਾ ਨਹੀਂ। ਪਾਵਨ ਉਹਨਾਂ ਦਾ ਵਾਕ ਹੈ ਕਿ ਜੀਵਨ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸ਼ਰਾਧ ਕਰਾਈ, ਪਿੱਤਰ ਵੀ ਵਪਰੇ ਕਹੋ ਕਿਆ ਪਾਵੇ, ਕਊਆ ਕੁੱਕਰ ਖਾਈ ਮੋਕੋ ਕੁਸਲ ਬਤਾਵੋ ਕੋਈ। ਇਹਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਕਿ ਮਾਤਾ ਪਿਤਾ ਦਾ ਸਤਿਕਾਰ ਕਰਨਾ, ਇਹੀ ਗੱਲ ਗੁਰੂ ਰਾਮਦਾਸ ਜੀ ਨੇ ਸਾਨੂੰ ਸਮਝਾਈ ਸੀ ਕਿ ਜਿਨ੍ਹਾਂ ਨੇ ਸਾਡੀ ਪਾਲਣਾ ਪੋਸ਼ਣਾ ਕਰਕੇ ਸਾਨੂੰ ਵੱਡਿਆਂ ਕੀਤਾ, ਉਹਨਾਂ ਦਾ ਦਿਲ ਦਿਖਾਉਣਾ, ਉਹਨਾਂ ਨਾਲ ਝਗੜਾ ਕਰਨਾ, ਇਹਦੇ ਨਾਲ ਦਾ ਪਾਪ ਕੋਈ ਨਹੀਂ ਹੈ। ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਓ ਝਗੜਤ ਪਾਪ। ਉਹ ਉਹਨਾਂ ਨਾਲ ਝਗੜਾ ਕਰਨਾ ਵੱਡਾ ਪਾਪ ਹੈ। ਭਗਤ ਕਬੀਰ ਜੀ ਨੇ ਸਮਾਜ ਨੂੰ ਬੜੀਆਂ ਸੇਧਾਂ ਦਿੱਤੀਆਂ ਹੈ। ਉਹਨਾਂ ਦੇ ਸਮੇਂ ਦੇ ਵਿੱਚ ਸਮਾਜ ਜਾਤ ਪਾਤ ਦੇ ਅੰਦਰ ਵੰਡਿਆ ਪਿਆ ਸੀ। ਮਨੁੱਖ ਕਰਮਾਂ ਦੇ ਕਰਕੇ ਨਹੀਂ ਸੀ ਪਛਾਣਿਆ ਜਾਂਦਾ, ਜਾਤ ਕਰਕੇ ਸਮਝਿਆ ਜਾਂਦਾ ਸੀ ਕਿ ਇਹ ਮਨੁੱਖ ਉੱਚਾ ਹੈ, ਜਾਤ ਕਰਕੇ ਨੀਵਾਂ ਹੈ। ਗੁਰੂ ਸਾਹਿਬਾਨ ਨੇ ਸਮਝਾਇਆ ਕਿ ਜਾਤ ਕਰਕੇ ਕੋਈ ਮਨੁੱਖ ਉੱਚਾ ਨਹੀਂ, ਜਾਤ ਕਰਕੇ ਕੋਈ ਮਨੁੱਖ ਨੀਵਾਂ ਨਹੀਂ, ਕਰਮਾਂ ਦੇ ਕਰਕੇ ਮਨੁੱਖ ਉੱਚਾ ਹੈ, ਕਰਮਾਂ ਦੇ ਕਰਕੇ ਜੀਵ ਨੀਵਾਂ ਹੈ। ਸਤਿਗੁਰੂ ਜੀ ਦੀ ਬਾਣੀ ਦੇ ਪਾਵਨ ਵਾਕ ਨੇ ਕਿ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਸਾਨੂੰ ਸਮਝਾਉਂਦੇ ਨੇ ਕਿ ਜਾਤ ਜਨਮ ਨਾ ਪੁੱਛੀਏ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜੇ ਹੈ ਕਰਮ ਕਮਾਏ। ਜਿਹੋ ਜੇ ਮਨੁੱਖ ਕਰਮ ਕਰਦਾ ਹੈ ਉਹੋ ਜੀ ਉਹਦੀ ਜਾਤ ਹੈ, ਤੇ ਕਰਮਾਂ ਦੇ ਨਾਲ ਪਰਮੇਸ਼ਰ ਦੇ ਨੇੜਿਓ ਆ ਜਾ ਸਕਦਾ ਹੈ, ਕਰਮਾਂ ਦੇ ਕਰਕੇ ਜੀਵ ਪਰਮੇਸ਼ਰ ਤੋਂ ਦੂਰ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਪਰ ਜਦੋਂ ਜਾਤ ਪਾਤ ਦੇ ਹੰਕਾਰੀਆਂ ਨੇ ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ਾਂ ਨੂੰ ਜੁਲਾਹਾ ਜੁਲਾਹਾ ਕਿਹਾ, ਨੀਵੀਂ ਜਾਤ ਵਾਲਾ ਕਿਹਾ, ਤੇ ਭਗਤ ਕਬੀਰ ਜੀ ਉਹਨਾਂ ਨੂੰ ਵੰਗਾਰ ਕੇ ਕਹਿੰਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਮੇਰੀ ਜਾਤ ਦੇ ਲੋਕ ਮਖੌਲ ਕਰਦੇ ਸਨ ਇਹ ਜੁਲਾਹਾ ਹੈ, ਪਰ ਬਲਿਹਾਰੀ ਇਸ ਜਾਤ ਕੋ ਜਹ ਜਪਿਓ ਸਿਰਜਣਹਾਰ। ਮੈਂ ਸਦਕੇ ਹਾਂ ਇਸ ਜਾਤ ਤੋਂ ਕਿ ਇਹਦੇ ਵਿੱਚ ਰਹਿ ਕੇ ਮੈਂ ਪਰਮੇਸ਼ਰ ਦਾ ਨਾਮ ਸਿਮਰਿਆ। ਜਿਹੜੇ ਜਾਤ ਪਾਤ ਦੇ ਹੰਕਾਰੀ ਸਨ ਉਹਨਾਂ ਨੂੰ ਮੇਰੇ ਗੁਰੂ ਸਾਹਿਬਾਨ ਨੇ ਸਮਝਾਇਆ। ਭਗਤ ਕਬੀਰ ਜੀ ਕਹਿੰਦੇ ਨੇ ਕਿ ਦੇਖੋ ਮਾਤਾ ਦੇ ਗਰਭ ਦੇ ਵਿੱਚ ਕਿਸੇ ਦੀ ਜਾਤ ਨਹੀਂ ਹੁੰਦੀ, ਅਸੀਂ ਸਾਰੇ ਜੀਵ ਪਰਮਾਤਮਾ ਦੀ ਔਲਾਦ ਹਾਂ ਤੇ ਆਪਸ ਦੇ ਵਿੱਚ ਭਰਾ ਭਰਾ ਹਾਂ। ਜਾਤ ਕਰਕੇ ਕੋਈ ਮਨੁੱਖ ਉੱਚਾ ਨਹੀਂ ਹੈ, ਜਾਤ ਕਰਕੇ ਕੋਈ ਮਨੁੱਖ ਨੀਵਾਂ ਨਹੀਂ ਹੈ। ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਕਹਿੰਦੇ ਨੇ, ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੈ ਜਨਮ ਮਤ ਖੋਏ, ਜੇ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਇਸ ਕਰਕੇ ਉਸ ਮਹਾਨ ਆਤਮਾ ਨੇ ਮਾਨਵਤਾ ਦਾ ਸੰਦੇਸ਼ ਦਿੱਤਾ, ਪਿਆਰ ਦਾ ਸੰਦੇਸ਼ ਦਿੱਤਾ, ਸਮਾਜ ਨੂੰ ਇੱਕ ਕਰਨ ਦਾ ਯਤਨ ਕੀਤਾ, ਇਹ ਵੰਡੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਕਿ ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਵੈਸ਼ ਹੈ, ਇਹ ਸ਼ੂਦਰ ਹੈ। ਉਹਨਾਂ ਨੇ ਸਮਝਾਇਆ ਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹਨਾਂ ਨੇ ਉਹਨਾਂ ਦਾ ਜੀਵਨ ਵੀ ਬਿਆਨ ਕੀਤਾ ਹੈ, ਜਿਹੜੇ ਆਪ ਤੇ ਨਾਮ ਜਪਦੇ ਨਹੀਂ, ਆਪ ਤੇ ਸੰਗਤ ਕਰਦੇ ਨਹੀਂ, ਆਪ ਤੇ ਗੁਰਦੁਆਰੇ ਆਉਂਦੇ ਨਹੀਂ, ਪਰ ਜਿਹੜੇ ਸੰਗਤ ਕਰਨ ਵਾਲੇ ਨੇ, ਗੁਰਦੁਆਰਾ ਸਾਹਿਬ ਆਉਣ ਵਾਲੇ ਨੇ, ਉਹਨਾਂ ਦੀ ਨਿੰਦਿਆ ਕਰਦੇ ਨੇ। ਭਗਤ ਕਬੀਰ ਜੀ ਨੇ ਕਿੰਨਾ ਸੋਹਣਾ ਜੀਵਨ ਉਹਨਾਂ ਦਾ ਬਿਆਨ ਕੀਤਾ ਕਿ ਜਿਹੜੇ ਜੀਵ ਨੇ ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਰਾਵੇ, ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ। ਕਹਿੰਦੇ ਨੇ ਆਪ ਨਾ ਦਿਓ ਚੁਰੂ ਪਰ ਪਾਣੀ, ਤਹਿ ਨਿੰਦੇ ਜੈ ਗੰਗਾ ਆਣੀ। ਨਿੰਦਿਆ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਨੇ ਗੰਗਾ ਵਹਾ ਦਿੱਤੀ, ਭਲਾਈ ਦੇ ਕੰਮ ਕੀਤੇ। ਤੋ ਐਸੇ ਪੁਰਸ਼ਾਂ ਦੇ ਬਾਰੇ ਭਗਤ ਕਬੀਰ ਜੀ ਨੇ ਸਾਨੂੰ ਸਮਝਾਇਆ, ਕਹਿੰਦੇ ਜਿਹੜੇ ਨਿੰਦਿਆ ਕਰਨ ਵਾਲੇ ਨੇ ਨਾ, ਭਗਤ ਜੀ ਨੇ ਉਹਨਾਂ ਨੂੰ ਮਾੜਾ ਨਹੀਂ ਕਿਹਾ, ਸਗੋਂ ਭਗਤ ਜੀ ਕਹਿੰਦੇ ਕਿ ਨਿੰਦਾ ਕਰਨ ਵਾਲੇ ਤੇ ਮਾਤਾ ਪਿਤਾ ਦਾ ਫਰਜ਼ ਪੂਰਾ ਕਰ ਰਹੇ ਨੇ। ਜਿਵੇਂ ਮਾਤਾ ਜਿਵੇਂ ਪਿਤਾ ਆਪਣੇ ਬੱਚੇ ਦਾ ਪਾਲਣਾ ਪੋਸ਼ਣਾ ਕਰਦਾ ਹੈ, ਇਸ ਤਰੀਕੇ ਦੇ ਨਾਲ ਉਹ ਨਿੰਦਾ ਕਰਨ ਵਾਲੇ ਸਾਵਧਾਨ ਕਰਦੇ ਨੇ, ਸੁਚੇਤ ਕਰਦੇ ਨੇ ਔਗਣਾਂ ਤੋਂ। ਭਗਤ ਕਬੀਰ ਜੀ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਨਿੰਦਾ ਤਾਂ ਬਾਪ ਦੇ ਸਮਾਨ ਹੈ, ਮਾਂ ਦੇ ਸਮਾਨ ਹੈ। ਵਿਦਵਾਨ ਲੋਕ ਕਹਿੰਦੇ, ਗਿਆਨੀ ਸੰਤ ਸਿੰਘ ਜੀ ਮਸਕੀਨ ਇਸ ਪਾਵਨ ਸਟੇਜ ਤੋਂ, ਉਹਨਾਂ ਦਾ ਜ਼ਿਕਰ ਕਹਿੰਦੇ ਕਿ ਜਿਹੜਾ ਮਾਤਾ ਪਿਤਾ ਹੈ ਨਾ, ਇਹ ਤੇ ਆਪਣੇ ਬੱਚੇ ਦੀ ਗੰਦਗੀ ਹੱਥਾਂ ਨਾਲ ਸਾਫ਼ ਕਰਦੇ, ਪਰ ਜਿਹੜਾ ਨਿੰਦਕ ਹੈ ਉਹ ਗੰਦਗੀ ਸਾਫ਼ ਕਰ ਰਿਹਾ ਹੈ ਆਪਣੀ ਜੀਭ ਦੇ ਨਾਲ, ਨਿੰਦਾ ਕਰ ਕਰਕੇ। ਨਿੰਦਾ ਕਰਨੀ ਕੋਈ ਚੰਗਾ ਗੁਣ ਨਹੀਂ ਹੈ। ਭਗਤ ਕਬੀਰ ਜੀ ਨੇ ਅੰਤ ਵਿੱਚ ਸਮਝਾਇਆ ਕਿ ਕਹੋ ਕਬੀਰ ਜਨ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਕ ਨਿੰਦਾ ਕਰ ਕਰਕੇ ਡੁੱਬ ਜਾਂਦਾ ਹੈ, ਪਰ ਜਿਹਦੀ ਨਿੰਦਾ ਹੋ ਰਹੀ ਹੈ ਉਹ ਸਾਵਧਾਨ ਹੋ ਕੇ ਸੁਚੇਤ ਹੋ ਕੇ ਉੱਥੇ ਪਹੁੰਚ ਜਾਂਦਾ ਹੈ ਜੋ ਪਾਵਨ ਪਵਿੱਤਰ ਵਾਕ ਆਪ ਜੀ ਪਿੱਛੇ ਪੜ ਰਹੇ ਹੋ, ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਤੋ ਉਹਨਾਂ ਦੇ ਪਾਵਨ ਜਨਮ ਦਿਹਾੜੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। 9:30 ਵਜੇ ਇਸ ਪਾਵਨ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਤੋ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਸਰਬੱਤ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਜੀ। ਆਓ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਆਇਆ ਹੈ, ਉਹਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਠਾਂਡ ਪਾਈ ਕਰਤਾਰੇ।
ਗੁਰੂ ਅਰਜਨ ਦੇ ਮਹਾਰਾਜ ਜੀ ਸੋਰਠ ਰਾਗ ਦੇ ਅੰਦਰ ਜੋ ਅੱਜ ਸਾਨੂੰ ਜੀਵਾਂ ਨੂੰ ਸਮਝਾ ਰਹੇ ਨੇ, ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰਤਾਰ ਨੇ ਕੀ ਕੀਤਾ ਹੈ ਕਿ ਠੰਡ ਵਰਤਾ ਦਿੱਤੀ ਹੈ।
ਤਾਪ ਛੋੜ ਗਿਆ ਪਰਿਵਾਰੇ,
ਇਸ ਪਰਿਵਾਰ ਨੂੰ ਤਾਪ ਛੱਡ ਗਿਆ ਹੈ। ਪਰਿਵਾਰ ਕੀ ਹੈ? ਇਹ ਗਿਆਨ ਇੰਦਰੀਆਂ ਜਿਹੜੀਆਂ ਕਦੇ ਕ੍ਰੋਧ ਵਿੱਚ, ਕਦੇ ਈਰਖਾ ਵਿੱਚ, ਕਦੇ ਨਿੰਦਿਆ ਦੇ ਵਿੱਚ ਸੜ ਰਹੀਆਂ ਸੀ, ਇਹਨਾਂ ਨੂੰ ਤਾਪ ਚੜਿਆ ਪਿਆ ਸੀ। ਉਹ ਤਾਪ ਪਰਮੇਸ਼ਰ ਨੇ ਕਿਰਪਾ ਕਰਕੇ ਲਾਹ ਦਿੱਤਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ ਕਿ ਜਿਨ੍ਹਾਂ ਦੇ ਅੰਦਰ ਇਹ ਤਾਪ ਹੈ ਨਾ, ਉਹਨਾਂ ਦਾ ਕਦੀ ਭਲਾ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਜਿਸਦੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੀ ਨਾ ਹੋਵੇ ਭਲਾ। ਤਾਤ ਪਰਾਈ ਕਹਿੰਦੇ ਨੇ ਈਰਖਾ ਨੂੰ, ਜੈਲਸੀ ਨੂੰ, ਜਿਹੜਾ ਕਿਸੇ ਦੇ ਵਧਣ ਤੋਂ ਸੜਦਾ ਹੈ। ਗੁਰੂ ਸਾਹਿਬ ਕਹਿੰਦੇ ਉਹਦਾ ਕਦੀ ਭਲਾ ਨਹੀਂ ਹੋ ਸਕਦਾ। ਹੁਣ ਉਹ ਤਾਤ ਪਰਾਈ ਈਰਖਾ ਮਿਟਦੀ ਕਿਵੇਂ ਹੈ? ਉਹ ਵੀ ਢੰਗ ਸਤਿਗੁਰ ਜੀ ਸਾਨੂੰ ਦੱਸਦੇ ਨੇ ਕਿ ਜਦੋਂ ਅਸੀਂ ਐਵੇਂ ਸੰਗਤ ਵਿੱਚ ਜੁੜ ਕੇ ਬੈਠਦੇ ਹਾਂ ਜਿਵੇਂ ਅੱਜ ਆਪ ਜੀ ਜੁੜ ਕੇ ਬੈਠੇ ਹੋ, ਇਹ ਈਰਖਾ ਮਿਟ ਜਾਂਦੀ ਹੈ। ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਵਾਕ ਨੇ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਸਾਰੇ ਹੀ ਆਪਣੇ ਮਿੱਤਰ ਨੇ, ਸਾਰੇ ਹੀ ਭਰਾ ਨੇ, ਵੈਰੀ ਤੇ ਹੈ ਹੀ ਕੋਈ ਨਹੀਂ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ,
ਗੁਰ ਪੂਰੇ ਹੈ ਰਾਖੀ,
ਪੂਰੇ ਗੁਰੂ ਨੇ ਰਾਖੀ ਕੀਤੀ, ਰਖਵਾਲੀ ਕੀਤੀ ਹੈ,
ਸਰਣ ਸੱਚੇ ਕੀ ਤਾਕੀ।
ਸਰਣ ਓਟ ਤੇ ਆਸਰਾ ਕਿਸ ਦਾ ਤੱਕਣਾ ਹੈ? ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸੱਚੇ ਦਾ। ਇਹੀ ਗੱਲ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਜਪਜੀ ਸਾਹਿਬ ਦੇ ਵਿੱਚ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਪਰਮੇਸ਼ਰ ਆਪ ਹੁਆ ਰਖਵਾਲਾ,
ਪਰਮੇਸ਼ਰ ਆਪ ਰਖਵਾਲੀ ਕਰਨ ਵਾਲਾ ਮਦਦਗਾਰ ਹੋਇਆ, ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦਾ ਆਸਰਾ ਫੜਦੇ ਹਾਂ ਤੇ ਉਹ ਸਾਰੇ ਹੀ ਦੁੱਖਾਂ ਨੂੰ, ਰੋਗਾਂ ਨੂੰ, ਕਲੇਸ਼ਾਂ ਨੂੰ ਖਤਮ ਕਰ ਦਿੰਦਾ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਸਾਰੇ ਹੀ ਦੁੱਖ ਉਤਰ ਗਏ ਜਦੋਂ ਪਰਮੇਸ਼ਰ ਰਖਵਾਲਾ ਹੋਇਆ। ਆਨੰਦ ਸਾਹਿਬ ਦੇ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਕਿ ਜਦੋਂ ਅਸੀਂ ਸੱਚੀ ਬਾਣੀ ਨੂੰ ਓਟ ਆਸਰਾ ਬਣਾਇਆ, ਉਹਦੇ ਨਾਲ ਕੀ ਹੋਇਆ ਹੈ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਸਰਵਣ ਕੀਤੀ, ਦੁੱਖ ਉਤਰ ਗਏ, ਰੋਗ ਉਤਰ ਗਏ, ਕਲੇਸ਼ ਝੋਰੇ ਖਤਮ ਹੋ ਗਏ,
ਸਾਤ ਸਹਿਜ ਸੁਖ ਖਿਨ ਮੈਂ ਉਪਜੇ, ਮਨ ਹੋਆ ਸਦਾ ਸੁਖਾਲਾ।
ਮਨ ਦੇ ਵਿੱਚ ਸ਼ਾਂਤੀ ਆ ਗਈ, ਸਹਿਜ ਆ ਗਿਆ, ਸੁਖ ਆ ਗਿਆ। ਜਦੋਂ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਹਾਂ, ਗੁਰੂ ਸਾਹਿਬਾਨ ਦੀ ਬਾਣੀ ਪੜ੍ਹਦੇ ਹਾਂ, ਇਹਦੇ ਨਾਲ ਕੀ ਹੁੰਦਾ ਹੈ? ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਸ਼ਾਂਤੀ ਆ ਜਾਂਦੀ ਹੈ, ਸਹਿਜ ਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਖਮਣੀ ਸਾਹਿਬ ਦੇ ਵਿੱਚ ਵੀ ਸਾਨੂੰ ਬਖਸ਼ਿਸ਼ ਕਰਦੇ ਨੇ, ਇਹ ਜਿਹੜਾ ਬਚਨ ਹੈ ਨਾ ਸਾਧ ਸੰਗਤ ਜੀ ਹਿਰਦੇ ਵਿੱਚ ਧਾਰਨ ਕਰਨ ਵਾਲਾ। ਕਹਿੰਦੇ ਕੀ ਕੁਝ ਮਿਲਦਾ ਹੈ? ਖੇਮ, ਸ਼ਾਂਤ, ਰਿੱਧ, ਨਾਮਨਿੱਧ, ਬੁੱਧ ਗਿਆਨ, ਸਰਬ ਤੈ ਸਿੱਧ, ਵਿਦਿਆ, ਤਪ, ਯੋਗ, ਪ੍ਰਭ ਧਿਆਨ, ਗਿਆਨ ਸ੍ਰੇਸ਼ਟ, ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਲਿਆ, ਉਹਨਾਂ ਨੂੰ ਸ਼ਾਂਤੀ ਮਿਲ ਗਈ, ਉਹਨਾਂ ਨੂੰ ਸਹਿਜ ਮਿਲ ਗਿਆ, ਉਹਨਾਂ ਦੇ ਹਿਰਦੇ ਸ਼ਾਂਤ ਹੋ ਗਏ।
ਰਹਾਓ
ਕੇਂਦਰੀ ਭਾਵ ਦੇ ਵਿੱਚ ਸਤਿਗੁਰੂ ਜੀ ਸਮਝਾ ਰਹੇ ਹਨ,
ਹਰ ਹਰ ਨਾਮ ਦੀਓ ਦਾਰੂ।
ਪਰਮੇਸ਼ਰ ਨੇ ਹਰੀ ਦਾ ਨਾਮ ਦਵਾਈ ਦਿੱਤੀ, ਮੈਡੀਸਨ ਦਿੱਤੀ, ਔਸ਼ਧੀ ਦਿੱਤੀ। ਜਦੋਂ ਪਰਮੇਸ਼ਰ ਦਾ ਨਾਮ ਜਪਦੇ ਹਾਂ ਤੇ ਜਿਹੜੇ ਰੋਗ ਨੇ ਇਹ ਮਿਟਣੇ ਸ਼ੁਰੂ ਹੋ ਜਾਂਦੇ ਨੇ। ਗੌੜੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ, ਕਹਿੰਦੇ ਔਖਦ ਮੰਤਰ ਮੂਲ ਮਨ ਇੱਕ ਹੈ, ਔਖਦ ਕਹਿੰਦੇ ਨੇ ਔਸ਼ਧੀ ਨੂੰ, ਦਵਾਈ ਨੂੰ। ਇਹ ਜੋ ਪਰਮੇਸ਼ਰ ਦਾ ਨਾਮ ਮੰਤਰ ਹੈ ਇਹ ਦਵਾਈ ਹੈ। ਜਿਉਂ ਜਿਉਂ ਜਪਾਂਗੇ ਸਾਡੇ ਪਾਪ ਦੂਰ ਹੋਣਗੇ, ਰੋਗ ਦੂਰ ਹੋਣਗੇ। ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਕਹਿੰਦੇ ਔਖਦ ਮੰਤਰ ਮੂਲ ਮਨ ਇੱਕ ਹੈ, ਜੇਕਰ ਦ੍ਰਿੜ ਚਿਤ ਕੀਜੇ ਰੇ, ਜਨਮ ਜਨਮ ਕੇ ਪਾਪ ਕਰਮ ਕਾ ਕੱਟ ਨਹਾਰਾ ਲੀਜੇ ਰੇ। ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਹਨ।
ਤਿੰਨ ਸਗਲਾ ਰੋਗ ਬਿਦਾਰੂ,
ਜਿਹਦੇ ਨਾਲ ਸਾਰੇ ਹੀ ਰੋਗ ਦੂਰ ਹੋ ਜਾਂਦੇ ਹਨ।
ਆਪਣੀ ਕਿਰਪਾ ਧਾਰੀ,
ਪਰਮੇਸ਼ਰ ਨੇ ਆਪ ਹੀ ਕਿਰਪਾ ਕੀਤੀ ਹੈ।
ਤਿੰਨ ਸਗਲੀ ਬਾਤ ਸਵਾਰੀ,
ਤੇ ਸਾਰਾ ਹੀ ਬਾਤ, ਸਾਰੀ ਹੀ ਜੀਵਨ ਕਹਾਣੀ ਸਵਾਰ ਦਿੱਤੀ, ਸਫਲ ਕਰ ਦਿੱਤੀ।
ਪ੍ਰਭ ਆਪਣਾ ਬਿਰਦ ਸਮਾਰਿਆ,
ਪਰਮੇਸ਼ਰ ਆਪਣੇ ਬਿਰਦ ਦੀ, ਆਪਣੇ ਸੁਭਾਵ ਦੀ ਸੰਭਾਲ ਕਰਦਾ ਹੈ, ਕਿਉਂਕਿ ਉਹਦਾ ਬਿਰਦ ਸੁਭਾਵ ਹੈ ਪਿਆਰ ਕਰਨ ਵਾਲਾ। ਸਾਡੇ ਗੁਣਾਂ ਔਗੁਣਾਂ ਦੀ ਵਿਚਾਰ ਨਹੀਂ ਕਰਦਾ। ਅੱਗੇ ਸਤਿਗੁਰੂ ਜੀ ਸਮਝਾ ਰਹੇ ਹਨ,
ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਉਹ ਮਾਲਕ ਸਾਡੇ ਗੁਣਾਂ ਦੀ ਔਗੁਣਾਂ ਦੀ ਵਿਚਾਰ ਨਹੀਂ ਕਰਦਾ। ਗੁਰੂ ਸਾਹਿਬਾਨ ਸਮਝਾਉਂਦੇ ਨੇ ਜੇ ਉਹ ਸਾਡੇ ਔਗਣਾਂ ਦੀ ਵਿਚਾਰ ਕਰਨ ਲੱਗ ਪਵੇ ਨਾ, ਅਸੀਂ ਬਖਸ਼ੇ ਨਹੀਂ ਜਾ ਸਕਦੇ। ਇਹ ਤਾਂ ਪਰਮੇਸ਼ਰ ਦੀ ਕਿਰਪਾ ਹੈ ਕਿ ਉਹ ਕਿਰਪਾ ਕਰਕੇ ਬਖਸ਼ ਲੈਂਦਾ ਹੈ। ਅਸੀਂ ਖਤੇ ਬਹੁਤ ਕਮਾਵਦੇ, ਕਿਛ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਹੋ ਹਉ ਪਾਪੀ ਵੱਡ ਗੁਣਾਗਾਰ। ਵੱਡੇ ਗੁਣਾਹੀ ਹਾਂ, ਜੇਕਰ ਲੇਖੇ ਦੇ ਵਿੱਚ ਪੈ ਜਾਵੇ ਫਿਰ ਅਸੀਂ ਸੁਰਖਰੂ ਨਹੀਂ ਹੋ ਸਕਦੇ। ਲੇਖਾ ਕਦੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤੋ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਪਰਮੇਸ਼ਰ ਲੇਖਾ ਜੋਖਾ ਨਹੀਂ ਕਰਦਾ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਵਈਆਂ ਦੇ ਅੰਦਰ ਸਮਝਾਉਂਦੇ, ਜਦੋਂ ਅਸੀਂ ਉਹਨਾਂ ਦੇ ਪਾਵਨ ਸਵਈਏ ਪੜ੍ਹਦੇ ਹਾਂ, ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਭਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਦਪ ਸਰਬ ਸਮੈ, ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਤ ਦੁਖਣ, ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਸਾਡੇ ਦੁੱਖਾਂ ਨੂੰ ਐਬਾਂ ਨੂੰ ਵੇਖਦਾ ਹੈ ਪਰ ਫਿਰ ਵੀ ਦੇਈ ਜਾ ਰਿਹਾ ਹੈ, ਦੇਈ ਜਾ ਰਿਹਾ ਹੈ, ਔਗਣਾਂ ਨੂੰ ਨਹੀਂ ਚਿਤਾਰਦਾ। ਆਪਾਂ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਦੇ ਹਾਂ ਕਿ ਮਾਲਕ ਸਾਡੀਆਂ ਭੁੱਲਾਂ ਨੂੰ ਨਾ ਚਿਤਾਰਦਾ ਹੋਇਆ ਬਖਸ਼ਾਂ ਕਰ ਰਿਹਾ ਹੈ।
ਗੁਰ ਕਾ ਸ਼ਬਦ ਭਇਓ ਸਾਖੀ,
ਗੁਰੂ ਦਾ ਸ਼ਬਦ ਸਾਕਸ਼ਾਤ ਪ੍ਰਗਟ ਹੋ ਗਿਆ।
ਤਿੰਨ ਸਗਲੀ ਲਾਜ ਰਾਖੀ,
ਜਿਹਦੇ ਕਰਕੇ ਸਾਰੀ ਹੀ ਲਾਜ ਪਤ ਰੱਖੀ ਗਈ।
ਬੋਲਾਇਆ ਬੋਲੀ ਤੇਰਾ,
ਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਜੇ ਅਸੀਂ ਪਰਮੇਸ਼ਰ ਦਾ ਨਾਮ ਆਪ ਜਪਣਾ ਚਾਹੀਏ ਤੇ ਨਹੀਂ ਜਪ ਸਕਦੇ। ਪਾਵਨ ਵਾਕ ਆਇਆ ਹੈ ਬੁਲਾਇਆ ਬੋਲੀ ਤੇਰਾ। ਭਗਤ ਫਰੀਦ ਜੀ, ਬਾਬਾ ਫਰੀਦ ਜੀ ਦੇ ਸਲੋਕ, ਉਹਦੇ ਵਿੱਚ ਵੀ ਪਾਵਨ ਬਚਨ ਆਉਂਦਾ ਹੈ ਕਿ ਜਿਹੜੇ ਜੀਵ ਅੰਮ੍ਰਿਤ ਵੇਲੇ ਉੱਠਦੇ ਨੇ, ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਨਾਂ ਨੂੰ ਪਰਮੇਸ਼ਰ ਦੇ ਦਰ ਤੋਂ ਦਾਤ ਮਿਲਦੀ ਹੈ ਨਾਮ ਦੀ। ਬਾਬਾ ਫਰੀਦ ਜੀ ਸਾਨੂੰ ਸਮਝਾਉਂਦੇ ਕਿ ਪਹਿਲੇ ਪਹਿਰੇ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪਦੇ ਨੇ ਨਾ, ਉਹਨਾਂ ਨੂੰ ਸਾਈਂ ਵੱਲੋਂ ਪਰਮੇਸ਼ਰ ਵੱਲੋਂ ਦਾਤ ਮਿਲਦੀ ਹੈ ਨਾਮ ਜਪਣ ਦੀ। ਪਰ ਸਾਧ ਸੰਗਤ ਜੀ, ਮਤਾ ਕੋਈ ਸਮਝ ਲਵੇ ਕਿ ਮੈਂ ਉਦਮ ਕੀਤਾ, ਮੇਰੀ ਅਕਲ ਦੇ ਨਾਲ, ਮੇਰੀ ਸਿਆਣਪ ਦੇ ਨਾਲ ਨਾਮ ਦੀ ਦਾਤ ਮਿਲ ਗਈ ਹੈ। ਅਗਲੇ ਹੀ ਸਲੋਕ ਵਿੱਚ ਸਤਿਗੁਰੂ ਜੀ ਸਮਝਾਉਂਦੇ, ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਕਈ ਜੀਵ ਤੇ ਜਾਗਦੇ ਨਹੀਂ ਲੈਂਦੇ, ਪਰ ਜਿਨ੍ਹਾਂ ਤੇ ਬਖਸ਼ਿਸ਼ ਕਰਨੀ ਹੁੰਦੀ ਹੈ ਉਹਨਾਂ ਨੂੰ ਮਾਇਆ ਦੀ ਗੂੜੀ ਨੀਂਦ ਦੇ ਵਿੱਚ ਸੁੱਤਿਆਂ ਨੂੰ ਜਗਾ ਕੇ ਨਾਮ ਜਪਣ ਵੱਲ ਵਾਹਿਗੁਰੂ ਜੀ ਲਾ ਦਿੰਦੇ ਨੇ। ਅੱਜ ਵੀ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਬੁਲਾਇਆ ਬੋਲੀ ਤੇਰਾ,
ਤੂੰ ਸਾਹਿਬ ਗੁਣੀ ਗਹਿਰਾ,
ਤੂੰ ਮਾਲਕ ਹੈ ਗੁਣਾਂ ਦਾ ਸਾਗਰ ਹੈ ਔਰ ਡੂੰਘਾ ਹੈ। ਇੱਕ ਇੱਕ ਗੁਣ ਪਰਮੇਸ਼ਰ ਨੂੰ ਮਿਲਣ ਵਾਸਤੇ ਮਾਨੋ ਇੱਕ ਇੱਕ ਪੌੜੀ ਚੜ੍ਹਨੀ ਹੈ। ਜਦੋਂ ਸਾਧ ਸੰਗਤ ਜੀ ਪਰਮੇਸ਼ਰ ਨੂੰ ਮਿਲਣਾ ਹੋਵੇ ਨਾ, ਇੱਕ ਇੱਕ ਗੁਣ ਧਾਰਨ ਕਰਦੇ ਜਾਓ। ਕਹਿੰਦੇ ਨੇ ਜੇ ਸੂਰਜ ਨੇ ਆਪਣਾ ਆਪ ਵੰਡਣਾ ਹੋਵੇ, ਉਹ ਕਿਵੇਂ ਵੰਡਦਾ ਹੈ? ਕਿਰਨਾਂ ਦੇ ਰਾਹੀਂ। ਉਹਦੀ ਰੋਸ਼ਨੀ ਸਾਨੂੰ ਮਿਲਦੀ ਹੈ ਕਿਰਨਾਂ ਦੇ ਰਾਹੀਂ। ਜੇ ਫੁੱਲਾਂ ਨੇ ਆਪਣਾ ਆਪ ਵੰਡਣਾ ਹੋਵੇ, ਉਹ ਵੰਡਦੇ ਨੇ ਮਹਿਕ ਦੇ ਰਾਹੀਂ, ਸੁਗੰਧੀ ਰਾਹੀਂ, ਖੁਸ਼ਬੂ ਰਾਹੀਂ, ਰੂਪ ਰਾਹੀਂ। ਹੁਣ ਜੇ ਪਰਮੇਸ਼ਰ ਨੇ ਆਪਣਾ ਆਪ ਵੰਡਣਾ ਹੈ ਨਾ, ਤੇ ਵਿਦਵਾਨ ਕਹਿੰਦੇ ਉਹ ਵੰਡਦਾ ਹੈ ਗੁਣਾਂ ਦੇ ਰਾਹੀਂ। ਪਰਮੇਸ਼ਰ ਗੁਣਾਂ ਦਾ ਸਾਗਰ ਹੈ। ਰਹਿਰਾਜ ਸਾਹਿਬ ਦੇ ਵਿੱਚ ਬਚਨ ਨੇ ਕਿ ਗੁਣ ਇਹੋ ਹੋਰ ਨਾਹੀਂ ਕੋਈ, ਨਾ ਕੋ ਹੋਵਾ ਨਾ ਕੋ ਹੋਏ, ਕਿ ਉਹਦੇ ਵਰਗਾ ਨਾ ਤੇ ਕੋਈ ਹੋਇਆ ਹੈ ਤੇ ਨਾ ਕਿਸੇ ਨੇ ਹੋਣਾ। ਕਿੰਨੇ ਗੁਣ ਨੇ ਪਰਮੇਸ਼ਰ ਦੇ? ਆਪਾਂ ਪੜ੍ਹਦੇ ਹਾਂ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮੇਰਾ ਮਾਲਕ ਮਿੱਠ ਬੋਲੜਾ ਹੈ, ਕੌੜੇ ਬਚਨ ਨਹੀਂ ਬੋਲਦਾ। ਜੇ ਸਾਡਾ ਮਾਲਕ ਮਿੱਠ ਬੋਲੜਾ ਹੈ ਤੇ ਆਪਾਂ ਵੀ ਮਿੱਠੇ ਬਚਨ ਬੋਲੀਏ, ਕੌੜੇ ਬਚਨ ਨਾ ਬੋਲੀਏ। ਜੇ ਮੇਰਾ ਮਾਲਕ ਇੱਕ ਓਂਕਾਰ ਹੈ, ਅਸੀਂ ਵੀ ਇੱਕ ਓਂਕਾਰ ਨਾਲ ਜੁੜ ਜਾਈਏ। ਜੇ ਉਹ ਸਤਨਾਮ ਹੈ, ਸੱਚਾ ਹੈ, ਤੇ ਆਪਾਂ ਵੀ ਝੂਠ ਨਾ ਬੋਲੀਏ। ਜੇ ਉਹ ਕਰਤਾ ਹੈ, ਨਿਰਭਉ ਹੈ, ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਤੇ ਆਪਾਂ ਵੀ ਮਾਲਕ ਦੀ ਇਸ ਅਗਵਾਈ ਦੇ ਵਿੱਚ ਕਿਸੇ ਨਾਲ ਵੈਰ ਨਾ ਕਰੀਏ। ਤੋ ਇੱਕ ਇੱਕ ਗੁਣ ਅੰਦਰ ਧਾਰਨ ਕਰਦੇ ਜਾਵਾਂਗੇ, ਪਰਮੇਸ਼ਰ ਦਾ ਵਸਲ, ਪਰਮੇਸ਼ਰ ਦਾ ਮਲਾਕ ਹਾਸਲ ਹੋਵੇਗਾ।
ਜਪ ਨਾਨਕ ਨਾਮ ਸੱਚ ਸਾਖੀ,
ਪਰਮੇਸ਼ਰ ਦਾ ਨਾਮ ਜਪੋ, ਇਹ ਅਸਲੀ ਸਾਖੀ ਹੈ, ਗਵਾਹੀ ਭਰਨ ਵਾਲਾ ਹੈ, ਜਿਸ ਨੇ ਸਾਥ ਦੇਣਾ ਪਰਮੇਸ਼ਰ ਦੇ ਨਾਮ ਨੇ। ਸਤਿ ਸੰਗਤ ਜੀ, ਵਾਹਿਗੁਰੂ ਜੀ ਦਾ ਨਾਮ ਹੀ ਸਾਡਾ ਮਦਦਗਾਰ ਹੋਣਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਵਿੱਚ ਸਮਝਾਇਆ ਹੈ ਕਿ ਜਿੱਥੇ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ, ਉੱਥੇ ਨਾਮ ਨੇ ਸਹਾਇਤਾ ਕਰਨੀ। ਪਾਵਨ ਬਚਨ ਨੇ ਕਿ ਜੇ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗੂ ਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਝਾਨੂ, ਹਰ ਕਾ ਨਾਮ ਤੈਂ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਤੋ ਨਾਮ ਜਪਣਾ, ਇਹਨੇ ਸਾਡੀ ਸਾਖੀ ਭਰਨੀ ਹੈ, ਗਵਾਹੀ ਭਰਨੀ ਹੈ।
ਆਪਣੇ ਦਾਸ ਕੀ ਪੈਜ ਰੱਖੀ,
ਆਪਣੇ ਦਾਸ ਦੀ ਪੈਜ ਇੱਜ਼ਤ ਰੱਖ ਲਈ। ਜਿਹੜਾ ਵੀ ਪਰਮੇਸ਼ਰ ਦਾ ਦਾਸ ਬਣ ਜਾਂਦਾ ਹੈ, ਇਹ ਉਹਦਾ ਸੁਭਾਵ ਹੈ ਕਿ ਉਹਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਜਿਵੇਂ ਭਗਤ ਪ੍ਰਹਿਲਾਦ ਦਾ ਆਪਾਂ ਜ਼ਿਕਰ ਪੜ੍ਹਦੇ ਹਾਂ, ਜਦੋਂ ਉਹਨੇ ਵਾਹਿਗੁਰੂ ਜੀ ਦਾ ਓਟ ਆਸਰਾ ਲਿਆ ਅਤੇ ਆਪਣੇ ਭਗਤ ਨੂੰ ਬਚਾਉਣ ਵਾਸਤੇ ਪਰਮੇਸ਼ਰ ਨੇ ਕੀ ਕੀਤਾ? ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਕਿ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਉਹਨੇ ਪੈਜ ਰੱਖੀ ਹੈ, ਜਿਹੜਾ ਵੀ ਉਹਦੀ ਓਟ ਆਸਰਾ ਫੜਦਾ ਹੈ ਉਹਦੀ ਇੱਜ਼ਤ ਉਹਦੀ ਪੱਤ ਪਰਮੇਸ਼ਰ ਬਚਾਉਂਦਾ ਹੈ। ਫਰਜ਼ ਸਾਡਾ ਇਹ ਸਮੁੱਚੀ ਸੰਗਤ ਦਾ ਬਣਦਾ ਹੈ ਕਿ ਅਸੀਂ ਇੱਕ ਦੇ ਹੋ ਜਾਈਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਕਿ ਸਾਰੇ ਦੁਆਰ ਛੱਡ ਕੇ ਇੱਕ ਦਾ ਦਰ ਫੜ ਲਈਏ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਉਹ ਲਾਜ ਰੱਖਦਾ ਹੈ ਪਰ ਬਸ਼ਰਤ ਹੈ ਕਿ ਅਸੀਂ ਉਸ ਮਾਲਕ ਦੇ ਵਾਹਿਗੁਰੂ ਜੀ ਦੇ ਹੋ ਜਾਈਏ। ਤੋ ਅੱਜ ਇਹ ਪਾਵਨ ਪਵਿੱਤਰ ਬਚਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਤੋਂ ਆਏ ਨੇ, ਇਹਨਾਂ ਨੂੰ ਹਿਰਦੇ ਵਿੱਚ ਵਸਾਈਏ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਗੁਰੂ ਫਤਿਹ ਦੀ ਸਾਂਝ ਕਰੀਏ, ਨਾਲ ਹੀ ਦਾਸ ਸਮੂਹ ਸਿੰਘ ਸਾਹਿਬਾਨ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੈ। ਭੁੱਲ ਚੁੱਕ ਲਈ ਖਿਮਾ।
ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ